ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਪੰਜਵਾ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਉ ਨਾਰਾਇਣ ਸਭ ਮਾਹੇ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਹਿਥ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਬਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਬਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆਪਣੇ ਤਖ਼ਤ 'ਤੇ ਬਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਪਾਵਨ ਬਚਨ ਮੁੱਖ ਵਾਕ ਜੋ ਅੱਜ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਗੌਣ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 867-68 ਉੱਪਰ ਸੁਭਾਏ ਮਾਨ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਤੋਂ ਇਹ ਪਾਵਨ ਬਚਨ ਸਮੂਹ ਜਗਤ ਦੇ ਉਧਾਰ ਵਾਸਤੇ ਸਾਨੂੰ ਸਾਰਿਆਂ ਦੀ ਬਖਸ਼ਿਸ਼ ਕੀਤੀ ਹੈ। दीवान हाल गुरद्वारा मंजी साहब दे विच आप रोजाना दी तरह सज बैठे हो। सतगुरु जी दी पावन पवित्र हजूरी विच आओ रसना पवित्र करी हाजरी लवाईए। वाहेगुरु जी का खालसा वाहेगुरु जी की फतेह। अज दा पावन बचन जो शहीदां दे सरताज बाणी के बोहित धन धन सतगुरु साहिब श्री गुरु अर्जन देव महाराज जी का बख्शिश किया होया है। अज दे इस पावन बचन विच गुरु अर्जन देव महाराज पातशाह जी ने नाम की महिमा का जिक्र किया है। सतगुरु जी ने नाम की महिमा का जिक्र करदिया सानू सेध बख्शिश की है कि हे भाई उस अकाल पुर परमात्मा दे नाम नू जपना करिए। ते नाम किसदा जपना है, किसनू आराधना है, उस दा जिक्र करदिया सतगुरु जी ने पावन बचन विच परमात्मा दे नाम जो नारायण करके संबोधन कीता है उसकी आराधना करनी। आसा जी की वार दे विच रागी सिंह हुणे ही पावन बचन गायन कर रहे सन, जिनी ऐसा हर नाम ना चेते हो से काहे जग आए राम राजे। जिन्हां ने उस अकाल पुर परमात्मा दे नाम नू नहीं जपया, नहीं आराध्या, से काहे जग आए, वो दुनिया ते की करन आए ने, आए जा ना आए एक बराबर है। जिन्हां ने नाम नहीं जपया, गुरु अर्जन देव महाराज पातशाह जी पावन बाणी विच संबोधन करदे हन, तेरा कीता जातो नाही मैनू जोग कतोई, मैं निर्गुण आरे को गुण नाही आपे तरस पियोई। तरस पिया मैं रहमत होई सतगुर सज्जन मिलिया, नानक नाम मिले ता जीवा तन मन थीवे हरिया। मेरी जी मेरा नाम जिउंदियां विच तां ही है जे उस प्रभु परमात्मा दे नाम नू जीव जपदा है। जिन्हां ने परमेश्वर दे नाम नू नहीं राध्या, नहीं जपया, उन्हां दी गिणती जिहड़ी है वह जिउंदियां विच नहीं है। आखां जीवां विसरै मर जाऊं। परमात्मा दे नाम नू जपना ध्याउणा ਇਹ ਜਿਉਂਦਿਆਂ ਦੀ ਨਿਸ਼ਾਨੀ ਹੈ। ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਉਹਨਾਂ ਦੀ ਗਿਣਤੀ ਮੋਇਆਂ ਵਿੱਚ ਹੈ। ਸਤਿਗੁਰੂ ਜੀ ਨੇ ਪਾਵਨ ਬਚਨ ਵਿੱਚ ਸਾਨੂੰ ਨਾਮ ਦੀ ਮਹਿਮਾ ਦਾ ਜ਼ਿਕਰ ਕੀਤਾ। ਇਹ ਨਾਮ ਕਿੱਥੋਂ, ਕਿਵੇਂ, ਕਿਸ ਢੰਗ ਦੇ ਨਾਲ ਪ੍ਰਾਪਤ ਹੁੰਦਾ ਹੈ? ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਦੁਕਾਨਾਂ ਖੁੱਲ੍ਹ ਗਈਆਂ ਨੇ ਜਿਹੜੇ ਨਾਮ ਵੰਡਦੇ ਫਿਰਦੇ ਨੇ, ਨਾਮ ਵੇਚਦੇ ਫਿਰਦੇ ਨੇ। ਤ੍ਰਿਗਤ ਨਾਂ ਦਾ ਜੀਵ ਆ ਜੋ ਲਿਖ ਲਿਖ ਵੇਚੈ ਨਾਂ। ਐਸੇ ਵੀ ਬਹੁਤ ਸਾਰੇ ਤੁਹਾਨੂੰ ਡੇਰੇ ਬਾਬੇ ਮਿਲਣਗੇ, ਦੇਹਧਾਰੀ ਗੁਰੂ ਮਿਲਣਗੇ ਜਿਹੜੇ ਨਾਮ ਦਿੰਦੇ ਫਿਰਦੇ ਨੇ, ਲਿਖ ਲਿਖ ਵੇਚੈ ਤੇ ਤੁਹਾਡੇ ਕੋਲ ਮੋਟੀ ਮਾਇਆ ਹਾਸਲ ਕਰਦੇ ਨੇ। ਲਾਹਨਤ ਪਾਈ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਨਾਮ ਵੇਚਦੇ ਨੇ, ਉਹਨਾਂ ਨੂੰ ਵੀ ਫਟਕਾਰ ਪਾਈ ਹੈ। ਤੇ ਜਿਹੜੇ ਇਸ ਤਰ੍ਹਾਂ ਦਾ ਨਾਮ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਵੀ ਫਟਕਾਰ ਪਾਈ ਹੈ। ਇਹ ਨਾਮ ਕਿੱਥੋਂ ਪ੍ਰਾਪਤ ਹੋਣਾ, ਕਿਵੇਂ ਪ੍ਰਾਪਤ ਹੋਣਾ, ਇਹਦੀ ਯੁਗਤੀ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਜ਼ਿਕਰ ਕੀਤਾ ਹੈ, ਪਾਤਸ਼ਾਹੀ ਦਾ ਪਾਵਨ ਬਚਨ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਇਹ ਨੌ ਨਿਧੀਆਂ ਦਾ ਖਜ਼ਾਨਾ ਪਰਮਾਤਮਾ ਦਾ ਨਾਮ ਮਨੁੱਖ ਦੇ ਹਿਰਦੇ ਵਿੱਚ ਉਹਦੀ ਦੇਹੀ ਦੇ ਵਿੱਚ ਨਿਵਾਸ ਕਰਦਾ। ਇਸ ਨਾਮ ਦੀ ਪ੍ਰਾਪਤੀ ਵਾਸਤੇ ਗੁਰੂ ਕੇ ਸਿੱਖ ਨੇ ਪੰਜਾਂ ਪਿਆਰਿਆਂ ਪਾਸੋਂ ਦੀਕਸ਼ਿਤ ਹੋਣਾ। ਜਦੋਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਦੇ ਹਾਂ ਪੰਜ ਪਿਆਰੇ, ਫਿਰ ਉਹ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ। ਉਸ ਨਾਮ ਦੀ ਬਖਸ਼ਿਸ਼ ਪ੍ਰਾਪਤ ਕਰਕੇ ਉਸ ਨੂੰ ਆਰਾਧਨਾ ਕਰਨਾ ਹੈ। ਗੁਰਸਿੱਖ ਪਿਆਰੇ ਬਾਣੀ ਵਿੱਚ ਜ਼ਿਕਰ ਆਉਂਦਾ, ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਕਿ ਹੇ ਭਾਈ, ਇਸ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਦਾ ਜ਼ਿਕਰ ਕੀਤਾ, ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ, ਇਸ ਵਿੱਚ ਨੌ ਨਿਧ ਨਾਮ ਏਕ ਭਾਲੈ ਗੁਣੀ ਗਹੀਰ। ਇਸ ਦੇਹੀ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਨੌ ਨਿਧ ਪਰਮਾਤਮਾ ਦਾ ਨਾਮ ਹੈ, ਪਰ ਭਾਲੈ ਗੁਣੀ ਗਹੀਰ, ਗੁਣੀ ਗਹੀਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਭਾਲਦੇ ਨੇ ਆਪਣੀ ਦੇਹੀ ਦੇ ਵਿੱਚੋਂ। ਕਰਮ ਬੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਕਰਮ ਬੰਤੀ ਜਿਨ੍ਹਾਂ ਦੇ ਕਰਮ ਚੰਗੇ ਨੇ, ਜਿਨ੍ਹਾਂ ਦੇ ਮਸਤਕ ਦੇ ਉੱਤੇ ਭਾਗ ਚੰਗੇ ਨੇ, ਉਹ ਇਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਦੇ ਨੇ। ਕਦੋਂ ਨਾਮ ਜਪਣਾ ਹੈ? ਵੈਸੇ ਤਾਂ ਇਹਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ, ਪਰ ਸਤਿਗੁਰੂ ਜੀ ਬਾਣੀ ਵਿੱਚ ਸਮਝਾਉਂਦੇ ਨੇ ਕਿ ਚੌਥੇ ਪੈਰ ਸੁਬਹ ਕੈ ਸੁਰਤਿਆਂ ਉਪਜੇ ਚਾਓ, ਚੌਥਾ ਪੈਰ ਅੰਮ੍ਰਿਤ ਵੇਲਾ। ਗੁਰਸਿੱਖ ਜਿਹੜੇ ਨੇ ਉਹਨਾਂ ਦੇ ਮਨ ਦੇ ਅੰਦਰ ਚਾਅ ਪੈਦਾ ਹੁੰਦਾ, ਤਿੰਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁੱਖ ਸੱਚਾ ਨਾਉ, ਉਹਨਾਂ ਦੀ ਦੋਸਤੀ ਦਰਿਆਵਾਂ ਭਾਵ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਦਰਿਆ ਵਹਿੰਦਾ ਹੈ, ਉਹਨਾਂ ਦੇ ਨਾਲ ਉਹਨਾਂ ਦੀ ਸਾਂਝ ਹੈ। ਮਨ ਮੁੱਖ ਸੱਚਾ ਨਾਉ, ਉਹਨਾਂ ਦੇ ਮਨ ਵਿੱਚ ਤੇ ਮੁੱਖ ਵਿੱਚ ਸੱਚੇ ਨਾਮ ਦਾ ਵਾਸਾ ਹੈ, ਉੱਥੇ ਅੰਮ੍ਰਿਤ ਵੰਡੀ ਹੈ, ਕਰਮੀ ਹੋਏ ਪਸਾਓ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਅੰਮ੍ਰਿਤ ਵੇਲੇ ਇਸ ਪਰਮੇਸ਼ਰ ਦੇ ਨਾਮ ਦੀ ਦਾਤ ਉੱਥੇ ਵੰਡੀ ਜਾਂਦੀ ਹੈ। ਪਾਤਸ਼ਾਹੀ ਦਾ ਪਾਵਨ ਬਚਨ ਹੈ ਕਿ ਭਾਈ, ਉਸ ਅੰਮ੍ਰਿਤਮਈ ਦਾਤ ਨੂੰ ਪ੍ਰਾਪਤ ਕਰਨ ਵਾਸਤੇ ਜਗਿਆਸੂ ਜਿਹੜੇ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ। ਕਾਇਆ ਕੰਚਨ ਕਸੀਏ ਬੰਨੀ ਚੜੇ ਚੜਾਓ, ਕਾਇਆ ਕੰਚਨ ਕਸੀਏ ਬੰਨੀ ਚੜੇ ਚੜਾਓ, ਭਾਵ ਜੇ ਹੋਵੇ ਨਦਰ ਸਰਾਫ ਕੀ ਬੌੜ ਨਾ ਪਾਈ ਤਾਓ। ਸਤਿਗੁਰੂ ਜੀ ਨੇ ਉਦਾਹਰਨ ਦਿੱਤੀ ਹੈ ਕਾਇਆ ਤੇ ਕੰਚਨ ਦੀ। ਸੁਨਿਆਰ ਜਿਹੜਾ ਨਾ, ਉਹ ਜਦੋਂ ਸੋਨੇ ਨੂੰ ਤਾਉਂਦਾ ਹੈ ਉਸ ਅੱਗ ਦੇ ਵਿੱਚ, ਤੇ ਕੀ ਕਰਦਾ? ਉਹਦੇ ਵਿੱਚੋਂ ਖੋਟ ਕੱਢਦਾ, ਸੋਨੇ ਦੇ ਵਿੱਚੋਂ ਸਾਰੀ ਖੋਟ ਕੱਢ ਕੇ ਬੰਨੀ ਚੜੇ ਚੜਾਓ। ਜਦੋਂ ਉਹਦੇ ਵਿੱਚੋਂ ਖੋਟ ਨਿਕਲ ਜਾਂਦੀ ਹੈ ਫਿਰ ਉਹਨੂੰ ਰੰਗ ਚਾੜਦਾ। ਜਦੋਂ ਉਹ ਸੁਨਿਆਰ ਸੋਨੇ ਦੇ ਵਿੱਚੋਂ ਖੋਟ ਕੱਢ ਕੇ ਉਹਦੇ ਉੱਤੇ ਰੰਗ ਚਾੜਦਾ ਤੇ ਫਿਰ ਮੁੜ ਕੇ ਦੁਬਾਰਾ ਉਹਨੂੰ ਅੱਗ ਵਿੱਚ ਨਹੀਂ ਪਾਉਂਦਾ, ਉਹਨੂੰ ਫਿਰ ਆਪਣੇ ਸ਼ੋਕੇਸ ਵਿੱਚ ਰੱਖ ਲੈਂਦਾ। ਸਤਿਗੁਰੂ ਜੀ ਨੇ ਇਹ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਕਿ ਹੇ ਭਾਈ, ਜਿਵੇਂ ਉਹ ਸੁਨਿਆਰਾ ਸੋਨੇ ਦੇ ਵਿੱਚੋਂ ਖੋਟ ਬਾਹਰ ਕੱਢ ਦਿੰਦਾ, ਉਹਦੇ ਤੇ ਰੰਗ ਚਾੜਦਾ, ਤਿਵੇਂ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਵੀ ਉਹ ਕੰਚਨ ਕਾਇਆ ਕੱਸੀ ਹੈ, ਕਾਇਆ ਸਰੀਰ ਅੰਮ੍ਰਿਤ ਵੇਲੇ ਜਦੋਂ ਗੁਰੂ ਕਾ ਸਿੱਖ ਚੌਂਕੜੀ ਮਾਰ ਕਰਕੇ ਨਾਮ ਧਿਆਉਂਦਾ, ਬਾਣੀ ਪੜਦਾ, ਸਿਮਰਨ ਕਰਦਾ, ਤੇ ਇਹਦੇ ਅੰਦਰੋਂ ਜਿਵੇਂ ਸੁਨਿਆਰਾ ਸੋਨੇ ਦੇ ਵਿੱਚੋਂ ਖੋਟ ਕੱਢ ਦਿੰਦਾ, ਤਿਵੇਂ ਗੁਰੂ ਵੀ ਗੁਰਸਿੱਖ ਦੇ ਅੰਦਰੋਂ ਖੋਟ ਤੇ ਵਿਕਾਰ ਕੱਢ ਦਿੰਦਾ। ਕੰਚਨ ਕਾਇਆ ਕੱਸੀ ਹੈ ਬੰਨੀ ਚੜੇ ਚੜਾਓ, ਫਿਰ ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਓ, ਫਿਰ ਉਹਨੂੰ ਮੁੜ ਕੇ ਅੱਗ ਵਿੱਚ ਨਹੀਂ ਪਾਉਂਦਾ। ਸਤਿਗੁਰੂ ਜੀ ਇਹ ਸਮਝਾਉਂਦੇ ਨੇ ਕਿ ਗੁਰਸਿੱਖ ਦੇ ਨਾਮ ਜਪਣ ਦੀ ਵਿਧੀ ਢੰਗ ਕਿ ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ, ਭਾਵ ਗੁਰਸਿੱਖ ਜਿਹੜੇ ਨਾਮ ਜਪਦੇ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਤੇ ਸਤਿਗੁਰੂ ਜੀ ਕਹਿੰਦੇ ਫਿਰ ਬਾਕੀ ਦੇ ਸੱਤ ਪੈਰ ਜਿਹੜੇ ਨੇ, ਇਹ ਜਿਹੜਾ ਇੱਕ ਪੈਰ ਤਾਂ ਅੰਮ੍ਰਿਤ ਵੇਲੇ ਦਾ ਉਹਦੀ ਉਹਨਾਂ ਨੇ ਸੰਭਾਲ ਕਰ ਲਈ, ਪਰ ਜਿਹੜੇ ਬਾਕੀ ਦੇ ਸੱਤ ਪੈਰ ਨੇ ਉਹ ਕਿਵੇਂ ਬਤੀਤ ਕਰਨੇ ਨੇ? ਇਹ ਨਹੀਂ ਕਿ ਸਵੇਰੇ ਪਾਠ ਕਰ ਲਿਆ, ਬਾਣੀ ਪੜ੍ਹ ਲਈ, ਨਿਤਨੇਮ ਕਰ ਲਿਆ, ਤੇ ਬਾਕੀ ਦੇ ਸੱਤ ਪਹਿਰ ਜਿਹੜੇ ਨੇ ਉਹ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਖਚਤ ਕਰ ਦਿੱਤੇ। ਸਤਿਗੁਰੂ ਜੀ ਕਹਿੰਦੇ ਨਹੀਂ ਕਿ ਬਈਏ ਪੜਿਆਂ ਪਾਸ, ਪੜਿਆਂ ਦਾ ਭਾਵ ਇੱਥੇ ਸੰਸਾਰਕ ਵਿੱਦਿਆ ਦੀ ਗੱਲ ਨਹੀਂ ਕੀਤੀ, ਭਾਵ ਬਾਕੀ ਦੇ ਸੱਤ ਪਹਿਰ ਤੁਸੀਂ ਉਹਨਾਂ ਦੇ ਕੋਲ ਬੈਠਣਾ, ਉਹਨਾਂ ਦੀ ਸੰਗਤ ਕਰਨੀ ਜਿਨ੍ਹਾਂ ਨੇ ਪੜ੍ਹਿਆ, ਜਪਜੀ ਸਾਹਿਬ ਪੜ੍ਹਿਆ, ਜਿਨ੍ਹਾਂ ਨੇ ਜਾਪ ਸਾਹਿਬ ਪੜ੍ਹਿਆ, ਜਿਨ੍ਹਾਂ ਨੇ ਸੁਖਮਨੀ ਸਾਹਿਬ ਪੜ੍ਹਿਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ, ਬਈਏ ਪੜ੍ਹਿਆਂ ਪਾਸ ਐਸੇ ਗੁਰਸਿੱਖਾਂ ਦੀ ਸੰਗਤ ਕਰਨੀ ਜਿਹੜੇ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਨਿਤਨੇਮ ਕਰਦੇ ਨੇ, ਸੁਖਮਨੀ ਸਾਹਿਬ ਦਾ ਜਾਪ ਕਰਦੇ ਨੇ। ਜਦੋਂ ਉਹਨਾਂ ਦੇ ਕੋਲ ਬਹਿਣਾ ਤੇ ਜਦੋਂ ਇਸ ਤਰ੍ਹਾਂ ਦੇ ਜਗਿਆਸੂਆਂ ਦੇ ਕੋਲ ਗੁਰੂ ਕਾ ਸਿੱਖ ਬੈਠਦਾ, ਉੱਥੇ ਫਿਰ ਉਹ ਸੰਸਾਰ ਦੀਆਂ ਗੱਲਾਂ ਨਹੀਂ ਕਰਦੇ, ਉਹ ਕੀ ਕਰਦੇ ਨੇ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜਿਹੜਾ ਉਹਨਾਂ ਦਾ ਵਿਸ਼ਾ ਹੁੰਦਾ ਗੱਲ ਕਰਨ ਦਾ, ਉਹ ਰੱਬ ਦੀਆਂ ਗੱਲਾਂ ਕਰਦੇ ਨੇ। ਬਈਏ ਪੜਿਆਂ ਪਾਸ, ਉੱਥੇ ਪਾਪ ਪੁੰਨ ਵਿਚਾਰੀ ਹੈ, ਕੂੜੇ ਘਟੇ ਰਾਸ। ਜਦੋਂ ਜਗਿਆਸੂ ਨਾਮ ਜਪਣ ਵਾਲੇ ਉਹਨਾਂ ਦੇ ਸੰਗਤ ਕਰਦੇ ਆ, ਉਹਨਾਂ ਦੇ ਕੋਲ ਬੈਠਦੇ ਆ, ਉੱਥੇ ਫਿਰ ਚਰਚਾ ਕਾਹਦੀ ਹੁੰਦੀ ਹੈ, ਪਾਪ ਪੁੰਨ ਵਿਚਾਰੀ ਹੈ, ਭਾਵ ਪਾਪਾਂ ਤੇ ਪੁੰਨਾਂ ਦੀ ਵਿਚਾਰ ਹੁੰਦੀ ਹੈ। ਕਿਹੜੇ ਕਰਮ ਉਹ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਪਾਪ ਲੱਗਦਾ, ਕਿਹੜੇ ਕਰਮ ਉਹ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਪੁੰਨ ਪ੍ਰਾਪਤ ਹੁੰਦੇ ਨੇ। ਇਹ ਜਗਿਆਸੂ ਜਦੋਂ ਆਪਸ ਵਿੱਚ ਬੈਠਦੇ ਨੇ ਤੇ ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਕਰਦੇ ਨੇ। ਕੂੜੇ ਘਟੇ ਰਾਸ, ਕੂੜੇ ਘਟੇ ਰਾਸ, ਜਿਹੜੀ ਮਨੁੱਖਾ ਜਨਮ ਦੇ ਵਿੱਚ ਕੂੜ ਦੇ ਢੇਰ ਲਾਏ ਹੋਏ ਨੇ, ਉਹ ਨਾਮ ਜਪਣ ਕਾਰਨ ਕਰਕੇ ਜਿਹੜੇ ਕੂੜ ਦੇ ਢੇਰ ਨੇ, ਉਹ ਕੂੜ ਦੀ ਰਾਸ ਜਿਹੜੀ ਹੈ ਉਹ ਹੌਲੀ ਹੌਲੀ ਘਟਦੀ ਜਾਂਦੀ ਹੈ। ਗੁਰਬਾਣੀ ਵਿੱਚ ਜ਼ਿਕਰ ਆਉਂਦਾ, ਅਜੇ ਸਰੋਵੇ ਭਿਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ। ਅਜੇ ਰਾਜੇ ਦੀ ਤੁਸੀਂ ਇਹ ਗਾਥਾ ਸੁਣੀ ਹੈ ਕਿ ਉਹਦੇ ਕੋਲ ਇੱਕ ਸਾਧੂ ਆਇਆ, ਜਿਸ ਨੇ ਕੁਝ ਮੰਗਣ ਵਾਸਤੇ ਆਪਣੀ ਝੋਲੀ ਅੱਡੀ। ਹੰਕਾਰੀ ਰਾਜਾ ਸੀ, ਘੋੜਿਆਂ ਦੇ ਤਬੇਲੇ ਵਿੱਚ ਉਹ ਖੜਾ ਸੀ। ਉਸ ਨੇ ਘੋੜਿਆਂ ਦੀ ਲਿੱਦ ਚੁੱਕ ਕਰਕੇ ਉਹਦੀ ਝੋਲੀ ਵਿੱਚ ਪਾ ਦਿੱਤੀ। ਔਰ ਉਹ ਦਰਵੇਸ਼ ਜਿਹੜਾ ਸੀ, ਬੜਾ ਸਹਿਜ ਸੁਭਾਅ ਵਾਲਾ ਸੀ। ਇਹ ਸਿੱਖਿਆਦਾਇਕ ਗਾਥਾ ਹੈ ਕਿ ਭਾਵ ਇਹ ਹੈ, ਜੋ ਕੁਝ ਅਸੀਂ ਕਮਾਉਣਾ ਉਹੋ ਹੀ ਜ਼ਿੰਦਗੀ ਵਿੱਚ ਪਾਉਣਾ, ਆਪੇ ਬੀਜ ਆਪੇ ਹੀ ਖਾ, ਭਾਵ ਜਿੱਦਾਂ ਦਾ ਬੀਜਣਾ ਉਦਾਂ ਦਾ ਵੱਢਣਾ। ਉਸ ਅਜੇ ਰਾਜੇ ਨੇ ਉਹ ਜਿਹੜੀ ਘੋੜਿਆਂ ਦੀ ਲਿੱਦ ਸੀ ਉਹ ਸਾਧੂ ਫਕੀਰ ਦੀ ਝੋਲੀ ਵਿੱਚ ਪਾ ਦਿੱਤੀ। ਉਹ ਲੈ ਗਿਆ ਸਤ ਬਚਨ ਕਰਕੇ, ਜਾ ਕਰਕੇ ਜੰਗਲ ਦੇ ਵਿੱਚ ਆਪਣੀ ਕੁਟੀਆ ਵਿੱਚ ਜਿੱਥੇ ਰਹਿੰਦਾ ਸੀ, ਉੱਥੇ ਉਸਨੇ ਉਹ ਰਾਜੇ ਦਾ ਦਿੱਤਾ ਹੋਇਆ ਦਾਨ ਲਿੱਦ ਦੇ ਰੂਪ ਦੇ ਵਿੱਚ ਆਪਣੀ ਕੁਟੀਆ ਦੇ ਵਿੱਚ ਬਾਹਰ ਰੱਖ ਦਿੱਤਾ। ਹੌਲੀ ਹੌਲੀ ਉਹ ਵੱਧਦਾ ਗਿਆ, ਵੱਧਦਾ ਗਿਆ, ਢੇਰ ਲੱਗ ਗਿਆ। ਕੂੜੇ ਘਟੇ ਰਾਸ, ਇਹ ਕੂੜ ਦੀ ਰਾਸ ਕਿਵੇਂ ਘਟਦੀ ਹੈ, ਕਿਵੇਂ ਇਸ ਨੂੰ ਘਟਾਉਣਾ ਹੈ। ਜਿਹੜੇ ਅਸੀਂ ਪਾਪ ਮਾੜੇ ਕਰਮ ਕਰ ਕਰਕੇ ਢੇਰ ਲਾ ਲਏ ਨੇ, ਉਹਨਾਂ ਨੂੰ ਕਿਵੇਂ ਘਟਾਉਣਾ। ਇੱਕ ਦਿਨ ਉਹ ਰਾਜਾ ਆਪਣੇ ਸਿਪਾਹੀਆਂ ਦੇ ਨਾਲ ਜੰਗਲ ਵਿੱਚ ਸ਼ਿਕਾਰ ਕਰਨ ਗਿਆ ਤੇ ਕੀ ਵੇਖਦਾ, ਇੱਕ ਕੁਟੀਆ ਦੇ ਬਾਹਰ ਲਿੱਦ ਦੇ ਢੇਰ ਲੱਗੇ ਹੋਏ ਨੇ। ਉਹ ਆਪਣੇ ਮੰਤਰੀ ਵਜ਼ੀਰ ਨੂੰ ਆਖਦਾ, ਇੱਥੇ ਕੌਣ ਹੈ ਇਸ ਤਰ੍ਹਾਂ ਦਾ ਜਿਹਦੇ ਕੋਲ ਘੋੜੇ ਹੋਣ ਜੰਗਲ ਦੇ ਵਿੱਚ, ਘੋੜਿਆਂ ਦੀ ਲਿੱਦ ਦੇ ਢੇਰ, ਇਹ ਕਿੱਥੋਂ ਆਏ ਨੇ, ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਸੇ ਹੱਥ ਨਾ ਆਵੇ। ਤੇ ਉਹ ਵਜ਼ੀਰ ਨੇ ਸਾਧੂ ਨੂੰ ਜਾ ਕੇ ਪੁੱਛਿਆ ਵੀ ਇਹ ਤੇਰੇ ਕੋਲ ਘੋੜਾ ਤੇ ਕੋਈ ਨਜ਼ਰ ਨਹੀਂ ਆਉਂਦਾ, ਪਰ ਇਹ ਲਿੱਦ ਦੇ ਢੇਰ ਕਿਵੇਂ ਲੱਗ ਗਏ ਨੇ। ਤੇ ਉਸ ਵਜ਼ੀਰ ਨੂੰ ਸਾਧੂ ਨੇ ਆਖਿਆ, ਇਸ ਸ਼ਹਿਰ ਦਾ ਰਾਜਾ ਹੈ ਜਿਹਦਾ ਨਾਂ ਅਜੇ ਹੈ, ਅਜੇ ਸਰੋਵੇ ਭਿਖਿਆ ਖਾਏ। ਭਾਵ ਇਹ ਹੈ, ਅਸੀਂ ਇੱਕ ਦਿਨ ਮੰਗਣ ਗਏ ਸਾਂ ਉਹਦੇ ਘਰ ਵਿੱਚ, ਉਨ ਘੋੜਿਆਂ ਦੇ ਤਬੇਲੇ ਵਿੱਚੋਂ ਸਾਡੀ ਝੋਲੀ ਦੇ ਵਿੱਚ ਲਿੱਦ ਪਾ ਦਿੱਤੀ, ਅਸੀਂ ਉਹ ਸਾਂਭ ਕੇ ਰੱਖ ਲਈ। ਇਹ ਉਹਦਾ ਦਿੱਤਾ ਹੋਇਆ ਦਾਨ ਜਿਹੜਾ ਨਾ ਵਾਧਾ ਪਿਆ, ਇਹ ਢੇਰ ਲੱਗ ਗਏ ਨੇ। ਆ ਕਰਕੇ ਰਾਜੇ ਨੂੰ ਦੱਸਿਆ ਕਿ ਰਾਜਨ, ਉਹ ਤੁਹਾਡਾ ਕੀਤਾ ਹੋਇਆ ਦਾਨ ਜਿਹੜਾ, ਉਹ ਲਿੱਦ ਦੇ ਰੂਪ ਵਿੱਚ ਜਿਹੜਾ ਤੁਸੀਂ ਸਾਧੂ ਦੀ ਝੋਲੀ ਵਿੱਚ ਪਾਇਆ ਸੀ, ਉਹਦੇ ਢੇਰ ਲੱਗੇ ਨੇ। ਅੱਛਾ, ਫਿਰ ਸਾਧੂ ਨੂੰ ਪੁੱਛਿਆ ਇਹਦਾ ਕੀ ਹੋਏਗਾ, ਕਹਿੰਦਾ ਇਹ ਜਿਹੜਾ ਇਹਦਾ ਕੀਤਾ ਦਿੱਤਾ ਹੋਇਆ ਦਾਨ ਹੈ, ਇਹਨੂੰ ਦਰਗਾਹ ਦੇ ਵਿੱਚ ਪ੍ਰਾਪਤ ਹੋਣਾ, ਇਹ ਸਾਰੀ ਲਿੱਦ ਨੂੰ ਖਾਣੀ ਪੈਣੀ ਹੈ। ਜਦੋਂ ਰਾਜੇ ਨੂੰ ਇਹ ਗੱਲ ਆਖੀ ਕਿ ਸਾਰੀ ਇਹ ਲਿੱਦ ਤੁਹਾਨੂੰ ਖਾਣੀ ਪੈਣੀ ਹੈ, ਚਿੰਤਤ ਹੋ ਗਿਆ, ਫਿਕਰਮੰਦ ਹੋ ਗਿਆ। ਕਹਿੰਦੇ ਕਿਵੇਂ ਮੈਂ, ਮੇਰਾ ਬਚਾਅ ਕਿਵੇਂ ਹੋ ਸਕਦਾ? ਉਸ ਸਾਧੂ ਫਕੀਰ ਨੇ ਆਖਿਆ, ਭਰਿਆ ਜਿਵੇਂ ਜਿਵੇਂ ਤੂੰ ਨਾਮ ਜਪੇਗਾ, ਸਿਮਰਨ ਕਰੇਗਾ, ਤਿਉਂ ਤਿਉਂ ਇਹ ਕੂੜ ਦੀ ਰਾਸ ਜਿਹੜੀ ਹੈ ਉਹ ਘਟਦੀ ਜਾਏਗੀ। ਰਾਜੇ ਨੇ ਫਿਰ ਬੰਦਗੀ ਕੀਤੀ, ਨਾਮ ਜਪਿਆ, ਜਿਉਂ ਜਿਉਂ ਨਾਮ ਜਪੇ ਕੂੜੇ ਘਟੇ ਰਾਸ, ਉਹ ਕੂੜ ਦੀ ਉਹ ਲਿੱਦ ਦਾ ਢੇਰ ਜਿਹੜਾ ਬਣਿਆ ਹੋਇਆ ਸੀਗਾ ਹੌਲੀ ਹੌਲੀ ਘਟਦਾ 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 ਉਹ ਥੋੜਾ ਜਿਹਾ ਰਹਿ ਗਿਆ। ਫਿਰ ਰਾਜਾ ਗਿਆ, ਕਹਿੰਦਾ ਵਜ਼ੀਰ ਨੂੰ ਪੁੱਛਿਆ, ਜਾ ਕੇ ਜਾਓ ਪਤਾ ਕਰੋ ਫਕੀਰ ਕੋਲੋਂ। ਉਹਨਾਂ ਨੇ ਆਖਿਆ, ਹਾਂ ਭਾਈ ਕਿਵੇਂ? ਉਹ ਕਹਿੰਦਾ, ਬਾਕੀ ਤਾਂ ਸਾਰੀ ਰਾਸ ਘਟ ਗਈ ਹੈ, ਪਰ ਥੋੜੀ ਜਿਹੀ ਲਿੱਦ ਜਿਹੜੀ ਉਹਨੇ ਝੋਲੀ ਵਿੱਚ ਪਾਈ ਆ ਉਹ ਬਚੀ ਹੈ। ਕਹਿੰਦੇ ਉਹਦਾ ਕੀ ਕਰਨਾ? ਕਹਿੰਦੇ ਇਹਨੂੰ ਖਾਣੀ ਪੈਣੀ ਆ। ਇਸ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਸਮਝਾਇਆ ਕਿ ਸੱਤੀ ਪੈਰੀ ਸੱਤ ਭਲਾ ਬਈਏ ਪੜਿਆਂ ਪਾਸ, ਪੜਿਆਂ ਦੇ ਪਾਸ, ਨਾਮ ਜਪਣ ਵਾਲਿਆਂ ਦੇ ਪਾਸ। ਸੰਸਾਰੀਆਂ ਦੇ ਵਿੱਚ ਤੁਸੀਂ ਕੋਲ ਬੈਠੋਗੇ, ਉਹ ਤੁਹਾਡੇ ਨਾਲ ਸੰਸਾਰੀ ਗੱਲਾਂ ਕਰਨਗੇ, ਦੁਨਿਆਵੀ ਗੱਲਾਂ ਕਰਨਗੇ, ਪਰ ਜਿਨ੍ਹਾਂ ਨੇ ਪੜਿਆ ਜਪਜੀ ਸਾਹਿਬ, ਜਿਨ੍ਹਾਂ ਨੇ ਪੜਿਆ ਜਾਪ ਸਾਹਿਬ, ਜਿਨ੍ਹਾਂ ਨੇ ਪੜਿਆ ਸੁਖਮਣੀ ਸਾਹਿਬ, ਜਿਨ੍ਹਾਂ ਨੇ ਪੜਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਹੜੇ ਉਹਨਾਂ ਦੇ ਕੋਲ ਪੜ੍ਹਨ ਵਾਲਿਆਂ ਕੋਲ ਬੈਠਣਗੇ ਤੇ ਉਹਨਾਂ ਦੀ ਕੂੜ ਦੀ ਰਾਸ ਘਟ ਜਾਏਗੀ। ਉੱਥੇ ਉਹਨਾਂ ਦੀਆਂ ਵਿਚਾਰਾਂ ਕਿਹੋ ਜਿਹੀਆਂ ਹੋਣਗੀਆਂ? ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਘਟੇ ਰਾਸ, ਕੰਚਨ ਕਾਇਆ ਕਸੀਏ, ਵੰਨੀ ਚੜੇ ਚੜਾਓ, ਜੇ ਹੋਵੇ ਨਜ਼ਰ ਸਾਫ ਕੀ ਬਹੁਰ ਨਪਾਈ ਤਾਓ। ਸਤਿਗੁਰੂ ਜੀ ਕਹਿੰਦੇ ਗੁਰਸਿੱਖ ਪਿਆਰ ਵਾਲਿਆ, ਫਿਰ ਜਿਹੜੇ ਬਾਕੀ ਦੇ ਸੱਤ ਪੈਰ ਨੇ, ਬਾਕੀ ਦਾ ਸਮਾਂ ਜਿਹੜਾ ਉਹ ਸੱਤੀ ਪੈਰੀ ਸੱਤ ਭਲਾ, ਗੁਰਸਿੱਖਾਂ ਦੇ ਕੋਲ ਬੈਠਣਾ, ਸਹੀ ਗੁਰਮੁਖ ਪਿਆਰਿਆਂ ਦਾ ਮੇਲ ਕਰਾਵੀ, ਜਿਨ੍ਹਾਂ ਨੂੰ ਮਿਲਣ ਕਰਕੇ ਤੇਰਾ ਨਾਮ ਚਿੱਤ ਆਵੇ। ਸਤਿਗੁਰੂ ਜੀ ਕਹਿੰਦੇ ਫਿਰ ਕੀ ਹੋਏਗਾ? ਕਹਿੰਦੇ ਨੇ ਉੱਥੇ ਖੋਟੇ ਸੱਟੀ ਹੈ, ਖਰੇ ਕੀਚੇ ਸਵਾਸ। ਹੇ ਭਾਈ, ਉਹ ਜਦੋਂ ਵਿਚਾਰਾਂ ਹੁੰਦੀਆਂ ਨੇ, ਸੰਗਤ ਕਰਦੇ ਨੇ, ਅਸੀਂ ਸਾਰੇ ਸੰਗਤ ਵਿੱਚ ਆਏ ਹਾਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਏ ਹਾਂ। ਗੁਰੂ ਸਾਹਿਬ ਜੀ ਇਹ ਬਚਨ ਕਰਦੇ ਨੇ ਕਿ ਗੁਰੂ ਕੇ ਪਿਆਰ ਵਾਲਿਆ, ਆ ਗੁਰੂ ਨੂੰ ਮੱਥਾ ਟੇਕ, ਇੱਥੇ ਆਪਣੀ ਭੈੜੀ ਮਤ, ਖੋਟੀ ਮਤ, ਖੋਟੇ ਕਰਮ ਰੱਖ ਲੈ, ਗੁਰੂ ਦੇ ਕੋਲ ਚੰਗੀ ਮਤ, ਚੰਗੇ ਗੁਣ ਗ੍ਰਹਿਣ ਕਰਨ ਵਾਸਤੇ ਆਪਣੀ ਝੋਲੀ ਵਿੱਚ ਪਾ ਕੇ ਲੈ ਜਾ। ਉੱਥੇ ਪਾਪ ਪੁੰਨ ਵਿਚਾਰੀ ਹੈ, ਕੂੜੇ ਘਟੇ ਰਾਸ, ਉੱਥੇ ਖੋਟੇ ਸੱਟੀ ਹੈ, ਖਰੇ ਕੀਚੇ ਸਾਬਾਸ। ਜਿਹੜੇ ਚੰਗੇ ਕਰਮ ਕਰਦੇ ਨੇ ਉਹਨਾਂ ਨੂੰ ਗੁਰੂ ਸਾਹਿਬ ਵੱਲੋਂ ਸ਼ਾਬਾਸ਼ ਦਾ ਭਾਵ ਹੈ, ਸ਼ਾਬਾਸ਼ ਮਿਲਦੀ ਹੈ। ਸ਼ਾਬਾਸ਼ ਪੁੱਤਰਾ, ਤੂੰ ਚੰਗੇ ਕੰਮ ਕਰਦੇ, ਸ਼ਾਬਾਸ਼ ਪੁੱਤਰਾ ਤੂੰ ਬਾਣੀ ਪੜ੍ਹਦੇ, ਸ਼ਾਬਾਸ਼ ਪੁੱਤਰਾ ਤੂੰ ਨਿਤਨੇਮ ਕਰਦੇ। ਉੱਥੇ ਪਾਪ ਪੁੰਨ ਵਿਚਾਰੀ ਹੈ, ਉੱਥੇ ਖੋਟੇ ਸੱਟੀ ਹੈ, ਕੂੜੇ ਘਟੇ ਰਾਸ, ਉੱਥੇ ਖੋਟੇ ਕਰਮ ਤਿਆਗ ਕੇ ਜਾਣਾ। ਅਸੀਂ ਸੰਗਤ ਵਿੱਚ ਆਏ ਹਾਂ, ਆਪਣੇ ਖੋਟੇ ਕਰਮਾਂ ਦਾ ਤਿਆਗ ਕਰਨਾ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਹੇ ਭਾਈ, ਕਿ ਬੋਲਣ ਫਾਦਰ ਨਾਨਕਾ, ਸੁੱਖ ਦੁੱਖ ਖਸਮੇ ਪਾਸ। ਇਹ ਬੇਫਜ਼ੂਲੀ ਦੀਆਂ ਗੱਲਾਂ ਨੇ, ਜਿਹੜੇ ਦੁੱਖ ਨੇ ਸੁੱਖ ਨੇ ਇਹ ਸਤਿਗੁਰੂ ਦੇ ਪਾਸ ਹੈ, ਵਾਹਿਗੁਰੂ ਦੇ ਪਾਸ ਹੈ, ਨਿਰੰਕਾਰ ਦੇ ਪਾਸ ਹੈ। ਇਸ ਕਰਕੇ ਸਤਿਗੁਰੂ ਜੀ ਨੇ ਨਾਮ ਦੀ ਮਹਿਮਾ ਦਾ ਜ਼ਿਕਰ ਕੀਤਾ ਕਿ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਣਾ। ਰੋਜ਼ ਤੁਸੀਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹੋ ਕਿ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਜਿਹੜੇ ਨਾਮ ਧਿਆਉਂਦੇ ਨੇ, ਨਾਮ ਜਪਦੇ ਨੇ, ਨਾਮ ਦੀ ਸਿਫਤ ਸਲਾਹ ਕਰਦੇ ਨੇ, ਉਹ ਸੰਸਾਰ ਦੇ ਉੱਤੋਂ ਬਾਜੀ ਜਿੱਤ ਕੇ ਗਏ ਨੇ, ਉਹਨਾਂ ਨੇ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਗਏ ਨੇ। ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਵਚਨ ਵਿੱਚ ਜਿੱਥੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਗਾਇਨ ਕੀਤੀ ਹੈ, ਉੱਥੇ ਨਾਮ ਜਪਣ ਵਾਲਿਆਂ ਤੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਭਾਵ ਰਸਨਾ ਦੇ ਰਾਹੀਂ ਨਾਮ ਜਪ ਕਰਕੇ ਕਿਵੇਂ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਸਾਰੇ ਕਲਾ ਕਲੇਸ਼ ਦੂਰ ਹੋ ਜਾਂਦੇ ਨੇ। ਤੁਸੀਂ ਕਈ ਵਾਰੀ ਪੜ੍ਹਦੇ ਹੋ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਹੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰੋ, ਕਲਾ ਕਲੇਸ਼ घर विच परिवार विच तन विच जिहड़ी कला कलेश है वह खत्म हो जाती है। परमेश्वर दे नाम नूं आराधना है। आओ सतगुरु जी दे पावन वचन दी विचार सांझी करिए जी।
सतनाम श्री वाहिगुरु साहिब जी। गोंड महला पंजवा। नाम निरंजन नीर नारायण।
नाम निरंजन निरअंजन परमात्मा जो कालक तू रहत है माया तू रहत है जिसनु माया नहीं पौंदी उसका नाम जपना है। परमात्मा माया दे प्रभाव थले नहीं है इस करके उस अकाल पुर परमात्मा निरअंजन माया तू रहत वाहेगुरु नारायण नर आयन भाव जेड़ा नर परमात्मा वाहेगुरु सारियां दे विच रह रहा सारियां दे विच जिहदा वास है उस परमेश्वर दा अकाल पुर परमात्मा दा नाम जपना है।
रसना सिमरत पाप बिलायन।
बिलायन दा भाव है भज जाने। कहंदे ज्यों ज्यों गुरु का सिख वाहेगुरु दी उस्तत करेगा सिफत सलाह करेगा रसना दे नाल की करेगा सत नाम वाहे गुरु सत नाम वाहे गुरु वाहे गुरु वाहे गुरु वाहे गुरु वाहे गुरु सत नाम वाहे गुरु सत नाम वाहे गुरु वाहे गुरु वाहे गुरु वाहे गुरु वाहे गुरु ए रसना तू अनरस राच रही तेरी प्यास ना जाए। रसना शरीर दे विच जेड़ी साड़ी जेब है इहदे नाल नाम जपना है। यह काम कोई औखा नहीं इनू अनपढ़ तू अनपढ़ बंदा भी यह जप सकदा वाहिगुरु दा नाम जप सकदा। मार्ग चलत हरे हर गाइए हाथ पाओ कर काम सब चीत निरंजन नाल अपने घर दे काम करी जाओ अपने संसारी काम करी जाओ। मार्ग चलत तुसी गड्डी विच सफर कर रहे हो अपनी गड्डी चला के जा रहे हो जिन्ने गड्डी दे विच बैठे ने सारे जीव मैं एक बेनती करा लाहा संगत बन सकती है संगत हो जाती है। वाहिगुरु दा सिमरन करना मेरिया बीबिया भैणा जदों घर दे विच रसोई दे विच काज करदियां ने आटा गुंदियां ने ओह आटा गुंदियां गुंदियां विच वाहिगुरु दा जाप पा दो सिमरन पा दो। सतगुरु जी ये वचन करदे ने कि हे रसना जेड़े जीव इस रसना दे नाल शरीर दे सारे हिस्से जेड़े जदों नकारा हो जांदे ने ते एक रसना ही है जीव ही ऐसी है जेड़ी चलदी रहिंदी है। रसना ना जपती नाम तिल तिल कर कटीए। सतगुरु जी ये कहंदे ने कि जेड़ी रसना नाम नहीं ना जपती वाहिगुरु दा सिमरन नहीं करदी ओनू तां तिल तिल कर कटीए। तिल वेख्या तुसी किन्ना को दा आकार हुंदा कहंदे इहदा छोटी तिल तिल करके उस रसना नूं कट देना ते रसना दे नाल सिमरन करन दे नाल पाप बिलायन पाप बिलायन भाव सारे दुख जड़े ने ओ दूर हो जांदे ने।
रहाओ
विश्राम दे करके समझाउंदे हन
नारायण ਸਭ ਮਾਹੇ ਨਿਵਾਸ।
ਪਰਮਾਤਮਾ ਵਾਹਿਗੁਰੂ ਨਿਵਾਸ ਕਿੱਥੇ ਕਰਦਾ, ਕਿੱਥੇ ਰਹਿੰਦਾ ਵਾਹਿਗੁਰੂ? ਪਰਮਾਤਮਾ ਕਿੱਥੇ ਰਹਿੰਦਾ? ਕੇਵਲ ਗੁਰਦੁਆਰੇ ਵਿੱਚ ਹੀ ਨਹੀਂ, ਕੇਵਲ ਮੰਦਰ ਵਿੱਚ ਹੀ ਨਹੀਂ, ਕੇਵਲ ਮਸਜਿਦ ਦੇ ਵਿੱਚ ਹੀ ਨਹੀਂ, ਉਹਦਾ ਨਿਵਾਸ ਜਿਹੜਾ ਨਾ ਸਾਰਿਆਂ ਦੇ ਹਿਰਦੇ ਵਿੱਚ ਪਰਮਾਤਮਾ ਰਹਿ ਗਿਆ, ਉਹਦੇ ਵਿੱਚ ਵਾਸਾ ਹੈ। ਘੱਟ ਘੱਟ ਮੈਂ ਹਰ ਜੂ ਵਸੈ, ਸੰਤਾਂ ਕਹੋ ਪੁਕਾਰ। ਇਹ ਰੱਬ ਦੇ ਪਿਆਰ ਵਾਲਿਆਂ ਨੇ ਪੁਕਾਰ ਪੁਕਾਰ ਕੇ ਗੱਲ ਆਖੀ ਹੈ ਕਿ ਭਾਈ ਉਹ ਪਰਮਾਤਮਾ, ਉਹ ਵਾਹਿਗੁਰੂ ਸਾਰਿਆਂ ਦੇ ਵਿੱਚ ਰਹਿ ਹੈ। ਇਸ ਕਰਕੇ ਜਦੋਂ ਪਰਮਾਤਮਾ ਵਾਹਿਗੁਰੂ ਸਾਰਿਆਂ ਦੇ ਵਿੱਚ ਰਹਿੰਦਾ, ਸਾਰਿਆਂ ਦੇ ਹਿਰਦੇ ਵਿੱਚ ਰਹਿ ਰਿਹਾ ਹੈ, ਫਿਰ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ, ਫਿਰ ਕਿਸੇ ਨੂੰ ਭੈੜਾ ਨਹੀਂ ਆਖਣਾ ਚਾਹੀਦਾ, ਕਿਉਂਕਿ ਪਰਮਾਤਮਾ ਵਾਹਿਗੁਰੂ ਦਾ ਨਿਵਾਸ ਜਿਹੜਾ ਹੈ ਉਹ ਸਾਰੇ ਜੀਵਾਂ ਦੇ ਹਿਰਦੇ ਵਿੱਚ ਹੈ।
ਨਾਰਾਇਣ ਘਾਟ ਘਾਟ ਪ੍ਰਗਾਸ।
ਪ੍ਰਗਾਸ ਹੁੰਦਾ ਹੈ ਚਾਨਣ, ਗਿਆਨ। ਪਰਮਾਤਮਾ ਨੇ, ਨਾਰਾਇਣ ਵਾਹਿਗੁਰੂ ਨੇ ਕੀ ਬਖਸ਼ਿਸ਼ ਕੀਤੀ ਹੈ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਉਸ ਅਕਾਲ ਪਰਮਾਤਮਾ ਵਾਹਿਗੁਰੂ ਨੇ ਕੀ ਕੀਤਾ ਹਿਰਦਿਆਂ ਦੇ ਵਿੱਚ, ਜਿਹੜਾ ਸੀ ਗਿਆਨ ਦਾ ਪ੍ਰਗਾਸ਼ ਦੀਵਾ ਬਾਲ ਦਿੱਤਾ। ਉਹ ਜਿਹੜਾ ਦੀਵਾ ਸਾਡੇ ਹਿਰਦਿਆਂ ਦੇ ਵਿੱਚ ਗਿਆਨ ਦਾ ਬਾਲਿਆ, ਉਹਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਦੀਵਾ ਬਰੇ ਹਨੇਰਾ ਜਾਏ। ਹੇ ਗੁਰਮੁਖ ਪਿਆਰ ਵਾਲਿਓ, ਜਿਨ੍ਹਾਂ ਨੇ ਉਸ ਪਰਮਾਤਮਾ ਵਾਹਿਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਪ੍ਰਕਾਸ਼ ਕੀਤਾ, ਉਹਨਾਂ ਦਾ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ।
ਨਾਰਾਇਣ ਕਹਤੇ ਨਰਕ ਨਾ ਜਾਹੇ।
ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੀ। ਮਨਮੁਖ ਆਵੇ, ਮਨਮੁਖ ਜਾਵੇ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੇ। ਹੇ ਭਾਈ, ਮਾਇਆ ਵੇੜੀ ਮਨੁੱਖ ਜਿਹੜੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਉਹਨਾਂ ਦਾ ਸੰਸਾਰ ਤੇ ਆਉਣਾ ਜਾਣਾ ਬਣਿਆ ਰਹਿੰਦਾ। ਉਹ ਆਉਂਦੇ ਨੇ, ਜਾਂਦੇ ਨੇ, ਜੰਮਦੇ ਨੇ, ਮਰਦੇ ਨੇ, ਜੰਮਦੇ ਨੇ, ਮਰਦੇ ਨੇ। ਤੇ ਸਤਿਗੁਰੂ ਜੀ ਵਚਨ ਕਰਦੇ ਨੇ, ਮਨਮੁਖ ਆਵੇ, ਮਨਮੁਖ ਜਾਵੇ, ਜਿਤਨੇ ਨਰਕ, ਜਿੰਨੇ ਵੀ ਨਰਕ ਨੇ, ਉਹ ਮਾਇਆ ਵੇੜੀ ਮਨੁੱਖ ਜਿਹੜਾ ਉਹ ਭੋਗਦਾ। ਪਰ ਗੁਰਮੁਖ ਲੇਪ ਨਾ ਮਾਸਾ ਹੇ, ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਰਤੀ ਪਾਰ ਮਾਸਾ ਵੀ ਉਹ ਜਿਹੜਾ ਨਰਕ ਹੈ ਉਹ ਪਹੁੰਚਦਾ ਨਹੀਂ। ਸਤਿਗੁਰੂ ਜੀ ਕਹਿੰਦੇ ਨਰਕ ਕੀ ਹੈ, ਸਵਰਗ ਕੀ ਹੈ? ਨਰਕ ਪ੍ਰਭੂ ਛੋੜ ਅਨ ਲਾਗੈ, ਨਰਕ ਸਮਝੀਏ। ਹੇ ਭਾਈ, ਇਸ ਸੰਸਾਰ ਦੇ ਉੱਤੇ ਗਾਂ ਨਰਕ ਸਵਰਗ ਕਿੰਨੇ ਵੇਖਿਆ ਤੇ ਕਿਹਦੀਆਂ ਗੱਲਾਂ? ਸਤਿਗੁਰੂ ਜੀ ਕਹਿੰਦੇ ਤੁਹਾਡੇ ਪਰਿਵਾਰ ਦੇ ਵਿੱਚ ਇਤਫਾਕ ਨਹੀਂ, ਪਰਿਵਾਰ ਵਿੱਚ ਪਿਆਰ ਨਹੀਂ, ਪਰਿਵਾਰ ਵਿੱਚ ਕਲਾ ਕਲੇਸ਼, ਪਰਿਵਾਰ ਵਿੱਚ ਲੜਾਈ ਝਗੜੇ, ਹੋਰ ਨਰਕ ਕੀ ਹੁੰਦਾ ਹੈ? ਇਹੋ ਹੀ ਤਾਂ ਨਰਕ ਹੈ। ਸਤਿਗੁਰੂ ਜੀ ਇਹ ਵਚਨ ਕਰਦੇ ਨੇ, ਹੇ ਭਾਈ, ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਉਹ ਨਰਕਾਂ ਨੂੰ ਜਾਂਦੇ ਨੇ। ਪਾਤਸ਼ਾਹ ਦਾ ਪਾਵਨ ਵਚਨ ਹੈ, ਹੇ ਭਾਈ, ਜਿਹੜੇ ਲੇਖੇ ਵਿੱਚ ਨਾਂ ਲਾਏ। ਇੱਕ ਸ਼ਾਇਰ ਨੇ ਇਹ ਕਵਿਤਾ ਦੀਆਂ ਲਾਈਨਾਂ ਲਿਖੀਆਂ ਨੇ, ਜਿਹੜੇ ਲੇਖੇ ਵਿੱਚ ਨਾਂ ਲਾਏ, ਉਹਨਾਂ ਸਾਹਾਂ ਦਾ ਕੀ ਕਰੀਏ, ਉਹਨਾਂ ਸਾਹਾਂ ਦਾ ਕੀ ਕਰੀਏ, ਜਿਹੜੇ ਸਵਾਸ ਜਿਹੜੇ ਸੀ ਉਹ ਲੇਖੇ ਵਿੱਚ ਨਹੀਂ ਲਾਏ। ਪੁੱਤ ਭਗਤ ਬਣਾਏ ਨਾ, ਉਹਨਾਂ ਮਾਵਾਂ ਦਾ ਕੀ ਕਰੀਏ, ਜਿਹੜੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਨਹੀਂ ਜੋੜਿਆ, ਬਾਣੀ ਨਾਲ ਨਹੀਂ ਜੋੜਿਆ, ਨਿਤਨੇਮ ਨਾਲ ਨਹੀਂ ਜੋੜਿਆ, ਉਹਨਾਂ ਮਾਵਾਂ ਦਾ ਵੀ ਕੀ ਕਹੀਏ। ਕਹਿੰਦੇ ਬਚਨ ਕਰਦੇ ਨੇ ਉਹ ਭਾਈ ਸਾਹਿਬ, ਕਹਿੰਦੇ ਜਿਹੜੇ ਨਰਕਾਂ ਨੂੰ ਜਾਂਦੇ ਨੇ, ਉਹਨਾਂ ਰਾਹਾਂ ਦਾ ਕੀ ਕਰੀਏ, ਜਿਹੜੇ ਰਾਹ ਨਰਕਾਂ ਨੂੰ ਜਾਂਦੇ ਨੇ, ਜਿਹੜੇ ਰਾਹ ਤੇ ਤੂੰ ਤੁਰਿਆ ਫਿਰਦਾ। ਗੁਰੂ ਸਾਹਿਬ ਜੀ ਕਹਿੰਦੇ ਇਹ ਰਸਤਾ ਨਰਕਾਂ ਨੂੰ ਜਾਂਦਾ, ਸਵਰਗਾਂ ਨੂੰ ਨਹੀਂ ਜਾਂਦਾ। ਤੂੰ ਪਰਮਾਤਮਾ ਦੇ ਦਰ ਦੇ ਉੱਤੇ ਹੇ ਭਾਈ ਆਉਣਾ ਕਰ, ਸੰਗਤ ਵਿੱਚ ਬੈਠ। ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਹੜੇ ਉਸ ਨਰਾਇਣ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਨਰਕਾਂ ਵਿੱਚ ਨਹੀਂ ਪੈਂਦੇ।
ਨਾਰਾਇਣ ਸੇਵ ਸਗਲ ਫਲ ਪਾਹੇ।
ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਅਸੀਂ ਮੜੀਆਂ ਕਬਰਾਂ ਜਠੇਰੇ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਮੱਥਾ ਟੇਕਦੇ ਫਿਰਦੇ ਹਾਂ। ਰੋਜ਼ ਪੜੀ ਵੀ ਜਾਵਾਂਗੇ ਕਿ ਤੁਮੇ ਛਾੜ ਕੋਈ ਅਵਰ ਨਾ ਧਿਆਉਂ, ਤੇ ਧਿਆਨ ਮਾਰ ਕੇ ਵੇਖਿਓ ਸੱਚੀ ਗੱਲ ਹੈ, ਨਹੀਂ ਧਿਆਉਂਦੇ ਕਦੇ ਕਿਸੇ ਕਬਰ ਤੇ, ਕਦੇ ਕਿਸੇ ਮੜੀ ਤੇ, ਕਦੇ ਕਿਤੇ ਦੀਵਾ, ਕਿਤੇ ਕਿਤੇ ਹਰੀ ਚਾਦਰ ਲੈ ਕੇ ਤੁਰਿਆ ਫਿਰਦਾ। ਸਤਿਗੁਰੂ ਜੀ ਇਹ ਬਚਨ ਕਰਦੇ ਨੇ ਕਿ ਇਹ ਭਾਈ ਹੋਰ ਕਿਤੇ ਤੈਨੂੰ ਭਟਕਣ ਦੀ ਲੋੜ ਨਹੀਂ ਹੈ, ਇਸ ਘਰ ਦੇ ਵਿੱਚ ਹੀ ਸਾਰਾ ਕੁਛ ਹੈ, ਇਸ ਘਰ ਮੈਂ ਹੈ, ਤੂੰ ਢੂੰਡ ਖਾਏ ਔਰ ਕਿਸੇ ਕੇ ਤੂੰ ਮਤ ਜਾਏ, ਭਾਵ ਇਸ ਘਰ ਦੇ ਵਿੱਚ ਸਾਰਾ ਕੁਝ ਹੈ, ਜੋ ਤੈਨੂੰ ਚਾਹੀਦਾ ਉਹ ਤੈਨੂੰ ਗੁਰੂ ਰਾਮਦਾਸ ਦੇ ਘਰ ਚੋਂ ਮਿਲ ਜਾਏਗਾ, ਹੋਰ ਕਿਸੇ ਘਰ ਵਿੱਚ ਨਾ ਜਾਵੀ ਮੰਗਣ ਵਾਸਤੇ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈ, ਗੁਰੂ ਦਾ ਸਿੱਖ ਹੋਵੇ ਉਹ ਕਬਰ ਤੇ ਖੜਾ ਹੋਵੇ ਤੇ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹਦੇ ਬਾਰੇ ਤੂੰ ਪੜ੍ਹਨਾ ਕਿ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇ ਸਭ ਕੁਛ ਹੈ, ਜੇ ਤੇਰੇ ਘਰ ਵਿੱਚ ਹੀ ਸਾਰਾ ਕੁਝ ਹੈ ਤੇ ਫਿਰ ਹੋਰ ਦਰਾਂ ਤੇ ਕੀ ਜਾਣਾ। ਦਾਦੂ ਇੱਕ ਗੱਲ ਰੱਖਦਾ, ਦਾਦੂ ਦੁਨੀਆ ਬਾਬਰੀ ਬਾਬਰੀ ਹੋਈ ਫਿਰਦੇ ਨੇ, ਕਮਲੇ ਹੋਏ ਫਿਰਦੇ ਨੇ ਲੋਕ, ਮੜੀਆਂ ਪੂਜੇ ਊਤ ਆਪ ਮੂਏ ਜਗ ਔਂਤਰੇ ਉਨਸੇ ਮੰਗੇ ਪੂਤ। ਕਹਿੰਦੇ ਉਹ ਆਪ ਤੇ ਔਂਤਰੇ ਹੋ ਕੇ ਮਰੇ ਪਏ ਨੇ, ਉਹਨਾਂ ਦੇ ਕੋਲ ਪੁੱਤ ਮੰਗਦੇ ਫਿਰਦੇ ਨੇ, ਦੁੱਧ ਮੰਗਦੇ ਫਿਰਦੇ ਨੇ। ਜੇ ਤੈਨੂੰ ਦੁੱਧ ਚਾਹੀਦਾ, ਪੁੱਤ ਚਾਹੀਦਾ, ਦੁੱਧ ਪੂਤ ਕੇ ਦਵਈਆ ਦਾਤਾ ਮਹਾਦਾਨ ਹੋ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ, ਸਦਾ ਸਤਨਾਮ। ਵਾਹਿਗੁਰੂ 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 ਵਾਹਿਗੁਰੂ। ਜਪ ਮਨ ਸਤਨਾਮ ਸਦਾ ਸਤਨਾਮ, ਜਪ ਮਨ ਸਤਨਾਮ ਸਦਾ ਸਤਨਾਮ। ਵਾਹਿਗੁਰੂ 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 ਵਾਹਿਗੁਰੂ। ਨਾਰਾਇਣ ਸੇਵ ਸੇਵ ਸਿਮਰਨ ਕਰ, ਵਾਹਿਗੁਰੂ ਦਾ ਸਿਮਰਨ ਕਰ, ਸਗਲ ਫਲ ਪਾਹੇ, ਸਭ ਕੁਝ ਮਿਲ ਜਾਏਗਾ ਜੋ ਤੂੰ ਚਾਹੁੰਦਾ ਨਾ ਉਹ ਤੇਰੀ ਝੋਲੀ ਵਿੱਚ ਗੁਰੂ ਰਾਮਦਾਸ ਜੀ ਪਾ ਦੇਣਗੇ, ਪਰ ਉਹਦਾ ਨਾਮ ਜਪਣਾ ਕਰ।
ਨਾਰਾਇਣ ਮਨ ਮਾਹੇ ਆਧਾਰ,
ਮਨ ਦਾ ਆਸਰਾ ਮਨ ਦਾ ਆਧਾਰ ਪਰਮਾਤਮਾ ਨੂੰ ਬਣਾਉਣਾ, ਵਾਹਿਗੁਰੂ ਨੂੰ ਬਣਾਉਣਾ, ਇਹਦੇ ਤੋਂ ਬਗੈਰ ਹੋਰ ਕਿਸੇ ਨੂੰ ਕਿਸੇ ਤੇ ਓਟ ਆਸਰਾ ਨਹੀਂ ਤੱਕਣਾ।
ਨਾਰਾਇਣ ਬੋਹਿਤ ਸੰਸਾਰ,
ਜਹਾਜ਼ ਕਲਯੁਗ ਜਹਾਜ਼ ਅਰਜਨ ਗੁਰੂ, ਸਗਲ ਸਿਟ ਬਹਿ ਲਗ ਧਰਮ। ਸਤਿਗੁਰੂ ਜੀ ਇਹ ਭੱਟਾਂ ਦੇ ਸਵਾਈਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਜ਼ਿਕਰ ਕਰਦੇ ਨੇ। ਜਹਾਜ਼ ਤੁਸੀਂ ਵੇਖੇ ਨੇ, ਸਫ਼ਰ ਕੀਤਾ, ਇਹ ਜਹਾਜ਼ ਜਿਹੜੇ ਕੋਈ 100 ਬੰਦੇ ਨੂੰ ਲਿਜਾ ਸਕਦਾ, ਕੋਈ 200 ਨੂੰ, ਕੋਈ 400-500 ਨੂੰ ਲਿਜਾਂਦਾ ਹੋਵੇਗਾ, ਪਰ ਕੋਈ ਜਹਾਜ਼ ਐਸਾ ਨਹੀਂ ਬਣਿਆ ਜਿਹੜਾ ਜਹਾਜ਼ ਸੱਚਖੰਡ ਨੂੰ ਲੈ ਕੇ ਜਾਂਦਾ ਹੋਵੇਗਾ, ਕੋਈ ਐਸਾ ਜਹਾਜ਼ ਨਹੀਂ। ਸਤਿਗੁਰੂ ਜੀ ਭੱਟ ਸਵਈਆਂ ਵਿੱਚ ਜ਼ਿਕਰ ਕਰਦੇ ਨੇ, ਕਲਯੁਗ ਜਹਾਜ਼ ਅਰਜਨ ਗੁਰੂ। ਹੇ ਗੁਰਮੁਖ ਪਿਆਰਿਓ, ਇਹ ਕਲਯੁਗ ਦੇ ਵਿੱਚ ਜਿਹੜਾ ਜਹਾਜ਼ ਹੈ ਨਾ ਉਹ ਬਾਣੀ ਕਾ ਬੋਹਿਥਾ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਹੈ, ਬਾਣੀ ਹੈ। ਆਪਾਂ ਪੜ੍ਹਦੇ ਹਾਂ ਕਈ ਵਾਰੀ ਨਾਨਕ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜਿਹੜੇ ਇਸ ਜਹਾਜ਼ ਵਿੱਚ ਬਹਿ ਗਏ ਉਹ ਤਰ ਗਏ। ਸਤਿਗੁਰੂ ਜੀ ਇਹ ਬਚਨ ਕਰਦੇ ਨੇ, ਸਗਲ ਸਿਸ਼ਟ ਬਹਿ ਲੱਗ ਤਰੋਂ। ਹੇ ਭਾਈ, ਇਹ ਕਲਯੁਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮੇਸ਼ਰ ਦਾ ਬਾਣੀ ਦਾ ਐਸਾ ਜਹਾਜ਼ ਹੈ ਕਿ ਇਸ ਜਹਾਜ਼ ਦੀ ਕਪੈਸਿਟੀ ਪਤਾ ਕਿੰਨੀ ਹੈ? ਸਗਲ ਸਿਸ਼ਟ, ਸਾਰੀ ਦੁਨੀਆਂ ਇਸ ਜਹਾਜ਼ ਦੇ ਵਿੱਚ ਬਹਿ ਜਾਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਉਹਦੇ ਸੰਚਾਲਕ ਹੋਣ ਤੇ ਉਹ ਜਹਾਜ਼ ਇਸ ਭਵਜਲ ਸਾਗਰ ਤੋਂ ਪਾਰ ਕਰਕੇ ਸਿੱਧਾ ਸੱਚਖੰਡ ਵਿੱਚ ਲੈ ਜਾਂਦਾ ਹੈ।
ਨਾਰਾਇਣ ਕਹਿਤ ਜਮ ਭਾਗ ਪਲਾਇਣ।
ਵਾਹਿਗੁਰੂ ਦਾ ਨਾਮ ਜਪਦਿਆਂ ਜਮ ਵਿਕਾਰ, ਇੱਥੇ ਜਮ ਦਾ ਭਾਵ ਹੈ ਵਿਕਾਰ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਹਨਾਂ ਤੇ ਆਪ ਛਡਾਵੋ। ਹੇ ਅਕਾਲ ਪੁਰਖ ਪਰਮਾਤਮਾ, ਨਾਮ ਨਾਰਾਇਣ ਜਪਦਿਆਂ ਜਪਦਿਆਂ ਜਮ ਭਾਗ ਪਲਾਇਣ, ਮੇਰੇ ਕੋਲ ਜਿਹੜੇ ਵਿਕਾਰ ਨੇ ਇਹ ਮੇਰੇ ਸਰੀਰ ਦੇ ਵਿੱਚੋਂ ਨਿਕਲ ਗਏ ਨੇ। ਪਾਵਨ ਬਚਨ ਆਮ ਕਰਕੇ ਜਦੋਂ ਕਿਸੇ ਪ੍ਰਾਣੀ ਦੇ ਭੋਗ ਤੇ ਅਸੀਂ ਜਾਂਦੇ ਹਾਂ ਤੇ ਰਾਗੀ ਸਿੰਘ ਉੱਥੇ ਸ਼ਬਦ ਪੜ੍ਹਦੇ ਨੇ, ਬਾਬਾ ਬੋਲ ਤੇ ਥੇ ਕਹਾਂ ਗਏ। ਉਹ ਇਸ ਤਰ੍ਹਾਂ ਸ਼ਬਦ ਪੜ੍ਹਦੇ ਨੇ, ਇੱਦਾਂ ਲੱਗਦਾ ਕਿ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਨਾ ਉਹਦੇ ਬਾਬਤ ਇਹ ਸ਼ਬਦ ਹੈ ਸ਼ਾਇਦ, ਕਿ ਜਿਹੜਾ ਬੋਲਦਾ ਹੁੰਦਾ ਸੀ ਉਹ ਕਿੱਥੇ ਚਲਾ ਗਿਆ। ਨਹੀਂ, ਇਹਦਾ ਭਾਵ ਐਸਾ ਨਹੀਂ। ਬਾਬਾ ਬਾਬਾ ਕਹਿ ਰਿਹਾ, ਬਾਬਾ ਕੌਣ? ਗੁਰੂ, ਬਾਣੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਬਾਬਾ ਬੋਲ ਤੇ ਥੇ ਕਹਾਂ ਗਏ। ਉਹ ਜਿਹੜੇ ਪੰਜ ਵਿਕਾਰ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਮੇਰੇ ਅੰਦਰ ਰੌਲਾ ਪਾਉਂਦੇ ਸੀ, ਹੁਣ ਮੈਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਹੁਣ ਮੈਂ ਨਾਮ ਜਪਣਾ ਸ਼ੁਰੂ ਕਰ ਦਿੱਤਾ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਉਹ ਕਹਾਂ ਗਏ? ਉਹ ਹੁਣ ਕਿੱਥੇ ਚਲ ਗਏ? ਇਸ ਦੇਹੀ ਦੇ ਵਿੱਚ ਨਹੀਂ ਰਹਿੰਦੇ ਹਨ।
ਨਾਰਾਇਣ ਦੰਤ ਭਾਨੇ ਡਾਇਣ,
ਦੰਤ ਭਾਨੇ ਡਾਇਣ, ਡਾਇਣ ਮਾਇਆ ਰੂਪੀ। ਹੇ ਭਾਈ, ਜਿਹੜੇ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਦੇ ਮਾਇਆ ਰੂਪੀ ਦੰਦ ਜਿਹੜੇ ਨੇ ਉਹ ਭੰਨ ਦਿੰਦੇ ਹਨ ਵਾਹਿਗੁਰੂ।
ਨਾਰਾਇਣ ਸਾਧ ਸਾਧ ਬਖਸ਼ਿੰਦ।
ਪ੍ਰਮਾਤਮਾ, ਅਸੀਂ ਬੜੀਆਂ ਗਲਤੀਆਂ ਕਰਦੇ ਨੇ, ਬੜੇ ਮਾੜੇ ਕੰਮ ਕਰਦੇ ਨੇ, ਪਰ ਪ੍ਰਮਾਤਮਾ ਜੈਸੇ ਬਾਲਕ ਭਾਏ ਸਿਪਾਹੀ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁਤ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਅੱਗੇ ਮਾਰਗ ਪਾਵੇ, ਬਖਸ਼ੰਦ ਹੈ। ਜਿੰਨੀਆਂ ਮਰਜ਼ੀ ਅਸੀਂ ਗਲਤੀਆਂ ਕਰਦੇ, ਹੇ ਭਾਈ, ਉਹ ਅਕਾਲ ਪੁਰਖ ਪਰਮਾਤਮਾ ਬਖਸ਼ੰਦ ਹੈ, ਬਖਸ਼ ਦਿੰਦਾ ਹੈ।
ਨਾਰਾਇਣ ਕੀਨੇ ਸੁਖ ਆਨੰਦ।
ਪਰਮਾਤਮਾ ਦੇ ਨਾਮ ਜਪਣ ਦੇ ਨਾਲ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਮੰਤਰ ਵਾਹਿਗੁਰੂ ਇਹ ਜਪੋ, ਇਹਦੇ ਜਪਣ ਦੇ ਨਾਲ ਘਰ ਤੇ ਬਾਹਰ ਸੁਖ ਮਿਲਣਗੇ।
ਨਾਰਾਇਣ ਪ੍ਰਗਟ ਕੀਨੋ ਪ੍ਰਤਾਪ।
ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ। ਨਾਮ ਜਪਣ ਦੇ ਨਾਲ ਪ੍ਰਤਾਪ ਚੜ੍ਹਦੀ ਕਲਾ ਪ੍ਰਤੀਕ ਹੁੰਦੀ ਹੈ ਜੀਵ ਦੇ ਹਿਰਦੇ ਵਿੱਚ।
ਨਾਰਾਇਣ ਸੰਤ ਕੋ ਮਾਈ ਬਾਪ।
ਜਿਵੇਂ ਮਾਂ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ, ਜੈਸੇ ਬਾਲਕ ਭਾਏ ਸਿਪਾਹੀ ਲੱਖ ਅਪਰਾਧ ਕਮਾਵੇ, ਮਾਂ ਚੇਤੇ ਵਿੱਚ ਨਹੀਂ ਰੱਖਦੀ, ਆਪਣੇ ਬੱਚਿਆਂ ਦੇ ਔਗਣਾਂ ਨੂੰ ਚਿਤਾਰਦੀ ਨਹੀਂ। ਹੇ ਭਾਈ, ਉਹ ਪ੍ਰਮਾਤਮਾ ਦਾ ਨਾਮ ਵੀ ਮਾਈ ਬਾਪ ਦੀ ਤਰ੍ਹਾਂ ਸਾਡੀ ਰੱਖਿਆ ਕਰਦਾ ਹੈ।
ਨਾਰਾਇਣ ਸਾਧ ਸੰਗ ਨਾਰਾਇਣ।
ਨਾਰਾਇਣ ਕਿੱਥੇ ਵਸਿਆ ਹੈ ਪ੍ਰਮਾਤਮਾ ਦਾ? ਨਾਰਾਇਣ ਸਾਧ ਸੰਗ ਨਾਰਾਇਣ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਸੰਗਤ ਵਿੱਚ ਵਾਹਿਗੁਰੂ ਹੈ, ਸਾਧ ਸੰਗਤ ਵਿੱਚ। ਐਸੇ ਕਰਕੇ ਆਖਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਇਸ ਕਰਕੇ ਉਹ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਸੰਗਤ ਵਿੱਚ ਹੈ।
ਬਾਰੰਬਾਰ ਨਾਰਾਇਣ ਗਾਇਣ।
ਬਾਰਿੰਗ ਬਾਰ, ਜਿਵੇਂ ਸਵਾਸ ਅਸੀਂ ਬਾਰ ਬਾਰ ਲੈਂਦੇ ਹਾਂ ਨਾ, ਭੋਜਨ ਬਾਰ ਬਾਰ ਕਰਦੇ ਹਾਂ, परमात्मा दे नाम नूं भी बारंबार बार प्रभु जपिए। हे भाई बार बार उस अकाल पर परमात्मा दे नाम नूं जपना करना है।
बस अगोचर गुर मिल लही।
अगोचर जेड़ी वस्त इना शरीर दे इंद्रियां दी पहुंच तों परे है उथे ए शरीर दे इंद्रे नहीं जा सकदे, पर गुर मिल लही गुरु नूं मिल करके ओ वस्त अगोचर जेड़ी है जेड़ी इंद्रां तों परे है ओ प्राप्त हो जांदी है।
नारायण ओट नानक दास गही।
ओट आसरा, हे भाई उस अकाल पर परमात्मा दा ओट आसरा तकना, ओदी शरण विच जाना, उस दी शरण तों बगैर कोई भी गुरु का सिख अपना कार्ज करना चाहुंदा किसे तरह दा भी ओ थां थां ते ना पटके कीता लोड़िए काम, सो हर पै आखीए गुरु नू कहो कार्ज दे सवार सतगुर सच साखीए गवाई। सतगुर जी वचन करदे ने गुरु के सिखा आ जेड़ा भी कोई कार्ज तेरा करन वाला है ओ गुरु दे घर विच आ करके अरदास कर, सतगुरु नू कह ते किसे बंदे नू कहेगा हो सकदा ओ बंदा उस कार्ज नू करन दे समर्थ ना होवे ओदी पहुंच ना होवे, पर गुरु नू आखेगा गुरु समर्थ है एदी पहुंच है, इस करके कीता लोड़िए काम सो हर पै आखीए कार्ज दे सवार सतगुर सच साखी है गवाही भरदा है गुरु गुरसिख दे तू कार्जा नू जेड़े रंबे ने महाराज सच्चे पातशाह तेरे कार्ज रास करा देंगे, पर बारंग बार बार प्रभु जपिए वाहिगुरु दे सिमरन नू करना है। सत नाम वाहे गुरु सत नाम वाहे गुरु। वाहे गुरु वाहे गुरु वाहे गुरु वाहे गुरु। सत नाम वाहे गुरु सत नाम वाहे गुरु। वाहे गुरु सतगुरु जी दे पावन बचन शब्द की विचार करदे आं होईयां बेअंत प्रकार दियां भुलां साध संग बख्शन योग है कोटान कोटन धन्नवाद है धन धन सतगुरु साहब श्री गुरु रामदास जी का गुरु ग्रंथ साहब जी का रब वर्गियां संगतां दा प्रबंधक जनां दा बहुत बहुत धन्नवाद है। आओ लास्ट पंक्तियां पढ़ के खिमा दे जाचक होइए जी।
नारायण साध संग नारायण बारंबार नारायण गायन।
वस्त अगोचर गुर मिल लही नारायण ओट नानक दास गही। वाहे गुरु जी का खालसा वाहे गुरु जी की फतेह।